ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੋਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਡੋਮਿਨਿਕ ਪੈਰੋਟੇਟ ਨੇ ਜਨਤਕ ਸਿਹਤ ਆਦੇਸ਼ਾਂ ਦੀ ਉਲੰਘਣਾ ਕਰਨ ਵਾਲੀ ਘਟਨਾ ਤੇ ਹਿਲਸੋਂਗ ਨੂੰ ਜੁਰਮਾਨਾ ਕਰਨ ਦੀ ਮੰਗ ਕੀਤੀ। ਵਿਕਟੋਰੀਆ ਹਸਪਤਾਲਾਂ ਤੇ ਬੋਝ ਨੂੰ ਘੱਟ ਕਰਨ ਲਈ 2 ਕੁਆਰੰਟੀਨ ਸਹੂਲਤਾਂ ਨੂੰ ਮੇਡੀ ਹੋਟਲਸ ਵਿੱਚ ਬਦਲੇਗਾ। ਅਤੇ ਖੇਡਾਂ ਵਿੱਚ ਇਮੀਗ੍ਰੇਸ਼ਨ ਮੰਤਰੀ ਵੱਲੋਂ ਨੋਵੈਕ ਜੋਕੋਵਿਚ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ। ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਡੋਮਿਨਿਕ ਪੈਰੋਟੇਟ ਨੇ ਕਿਹਾ ਹੈ ਕਿ ਹਿਲਸੋਂਗ ਨੂੰ ਯੁਵਾ ਕੈਂਪ ਆਯੋਜਿਤ ਕਰਨ ਤੇ ਜੁਰਮਾਨਾ ਲਗਾਇਆ ਜਾਣਾ ਚਾਹੀਦਾ ਹੈ, ਜਿੱਥੇ ਭੀੜ ਨੂੰ ਕਥਿਤ ਤੌਰ ਤੇ ਕੋਵਿਡ-19 ਜਨਤਕ ਸਿਹਤ ਆਦੇਸ਼ਾਂ ਦੀ ਉਲੰਘਣਾ ਕਰਦੇ ਹੋਏ ਫਿਲਮਾਇਆ ਗਿਆ ਹੈ। ਇਸ ਹਫ਼ਤੇ ਸਾਹਮਣੇ ਆਈਆਂ ਵੀਡੀਓਜ਼ ਵਿੱਚ ਸੈਂਕੜੇ ਲੋਕਾਂ ਨੂੰ ਨਿਊਕਾਸਲ ਵਿੱਚ ਹਿਲਸੋਂਗ ਸਮਰ ਕੈਂਪ ਵਿੱਚ ਇੱਕ ਵੱਡੇ ਤੰਬੂ ਦੇ ਅੰਦਰ ਬਿਨਾਂ ਮਾਸਕ ਗਾਉਂਦੇ ਅਤੇ ਨੱਚਦੇ ਹੋਏ ਦਿਖਾਇਆ ਗਿਆ ਹੈ, ਜਦੋਂ ਇੱਕ ਬੈਂਡ ਸਟੇਜ 'ਤੇ ਪ੍ਰਦਰਸ਼ਨ ਕਰ ਰਿਹਾ ਸੀ। ਕੈਂਪ ਦੀ ਸ਼ੁਰੂਆਤ ਜਨਤਕ ਸਿਹਤ ਆਦੇਸ਼ਾਂ ਵਿੱਚ ਤਬਦੀਲੀਆਂ ਦੇ ਲਾਗੂ ਹੋਣ ਤੋਂ ਕੁਝ ਦਿਨ ਬਾਅਦ ਸ਼ੁਰੂ ਹੋਈ ਸੀ। ਪਾਬੰਦੀਆਂ ਅਨੁਸਾਰ ਪ੍ਰਮੁੱਖ ਸਮਾਗਮਾਂ ਵਿੱਚ ਗਾਉਣਾ ਅਤੇ ਨੱਚਣਾ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ, ਜਿਸ ਕਾਰਨ ਟੈਂਵਰਥ ਕੰਟਰੀ ਮਿਊਜ਼ਿਕ ਫੈਸਟੀਵਲ ਅਤੇ ਹੰਟਰ ਵੈਲੀ ਵਿੱਚ ਗ੍ਰੇਪਵਾਈਨ ਗੈਦਰਿੰਗ ਨੂੰ ਰੱਦ ਕਰਨ ਲਈ ਮਜਬੂਰ ਕੀਤਾ ਗਿਆ। ਨਿਊ ਸਾਊਥ ਵੇਲਜ਼ ਪੁਲਿਸ ਨੇ ਕਿਹਾ ਹੈ ਕਿ ਉਹ ਚਰਚ ਨੂੰ ਜੁਰਮਾਨਾ ਨਹੀਂ ਕਰੇਗੀ, ਬਲਕਿ ਭਵਿੱਖ ਵਿੱਚ ਪਾਲਣਾ ਨੂੰ ਯਕੀਨੀ ਬਣਾਉਣ ਲਈ ਪ੍ਰਬੰਧਕਾਂ ਨਾਲ ਤਾਲਮੇਲ ਕਰੇਗੀ। ਪਰ ਸ਼੍ਰੀਮਾਨ ਪੈਰੋਟੇਟ ਨੇ ਕਿਹਾ ਹੈ ਕਿ ਹਿਲਸੋਂਗ ਨੇ ਕਾਨੂੰਨ ਤੋੜਿਆ ਹੈ ਤਾਂ ਇਸ ਨੂੰ ਨਤੀਜੇ ਭੁਗਤਣੇ
ਪੈਣਗੇ। The legal teams at New South Wales Health, and if they are in breach, which is what the information I've received from the Health Minister is, then a fine should be issued.
Hillsong de ek bayan vich kiha gaya hai ke church ne hamesha jantak sehat de adeshan di palna kiti hai ati covid surakshit prakriyaman nu oh bahut gambhirta naal lendi hai. Is dauran New South Wales ne record 29 covid sambandhit mautan darj kitiyan han. ਰਾਜ ਵਿੱਚ 63,000 ਤੋਂ ਵੱਧ ਨਵੇਂ ਕੇਸ ਪਾਏ ਗਏ ਹਨ ਤੇ ਵਾਇਰਸ ਕਾਰਨ 2,525 ਲੋਕ ਹਸਪਤਾਲ ਵਿੱਚ ਹਨ। ਵਿਕਟੋਰੀਆ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਹਸਪਤਾਲ ਪ੍ਰਣਾਲੀ ਤੇ ਦਬਾਅ ਨੂੰ ਘੱਟ ਕਰਨ ਲਈ ਕੋਵਿਡ-19 ਦੇ ਮਰੀਜ਼ਾਂ ਨੂੰ ਠੀਕ ਕਰਨ ਲਈ 2 ਕੁਆਰੰਟੀਨ ਸਹੂਲਤਾਂ ਨੂੰ ਮੈਡੀ ਹੋਟਲਸ ਵਿੱਚ ਬਦਲਿਆ ਜਾਵੇਗਾ। ਇਹ ਖਬਰ ਉਦੋਂ ਆਈ ਹੈ ਜਦੋਂ ਰਾਜ ਵਿੱਚ ਕੋਵਿਡ ਨਾਲ ਸੰਬੰਧਿਤ 18 ਹੋਰ ਮੌਤਾਂ ਅਤੇ 34,836 ਨਵੇਂ ਕੇਸ ਦਰਜ ਕੀਤੇ ਗਏ ਹਨ। ਹਸਪਤਾਲ ਵਿੱਚ ਕੋਵਿਡ-19 ਵਾਲੇ ਮਰੀਜ਼ਾਂ ਦੀ ਸੰਖਿਆ 976 ਦੇ ਰਿਕਾਰਡ ਉੱਚੇ ਪੱਧਰ 'ਤੇ ਪਹੁੰਚ ਗਈ ਹੈ, ਜਿਸ ਵਿੱਚੋਂ 112 ਮਰੀਜ਼ ਇੰਟੈਂਸਿਵ ਕੇਅਰ ਵਿੱਚ ਹਨ ਅਤੇ ਉਹਨਾਂ ਵਿੱਚੋਂ 30 ਨੂੰ ਸਾਹ ਲੈਣ ਲਈ ਵੈਂਟੀਲੇਸ਼ਨ ਦੀ ਲੋੜ ਹੈ। ਕਾਰਜਕਾਰੀ ਸਿਹਤ ਮੰਤਰੀ ਜੇਮਸ ਮਰਲੀਨੋ ਦਾ ਕਹਿਣਾ ਹੈ ਕਿ ਕੋਵਿਡ-19 ਦੇ ਮਰੀਜ਼ਾਂ ਨੂੰ ਜਿਹੜੇ ਹਸਪਤਾਲ ਵਿੱਚ ਠਹਿਰਣ ਦੇ ਸਮੇਂ ਦੇ ਅੰਤ ਵਾਲੇ ਹਫ਼ਤੇ ਵਿੱਚ ਹਨ, ਉਹਨਾਂ ਨੂੰ ਇਲਾਜ ਪੂਰਾ ਕਰਨ ਲਈ ਮੈਲਬਨ ਦੇ CBD ਵਿੱਚ ਪੁਲਮੈਨ ਔਨ ਸਵਾਂਸਟਨ ਅਤੇ ਐਪਿੰਗ ਵਿੱਚ ਮੰਤਰਾ ਵਿੱਚ ਟ੍ਰਾਂਸਫਰ ਕੀਤਾ ਜਾਵੇਗਾ।
This will alleviate some of the pressure on our hospitals, moving some patients out of the hospital system who can otherwise be cared for in a medi hotel. All patients will be medically assessed by the hospital before transfer to ensure that they're well enough to be relocated. They'll remain under the care of the hospital and still be considered an inpatient even while they're in the medi hotel.
ਤਸਮਾਨੀਆ ਵਿੱਚ ਉਹ ਕਾਰੋਬਾਰ ਜਿਨ੍ਹਾਂ ਵਿੱਚ ਕੋਵਿਡ-19 ਕਾਰਨ ਟਰਨਓਵਰ ਵਿੱਚ ਮਹੱਤਵਪੂਰਨ ਕਮੀ ਆਈ ਹੈ, ਉਹ ਰਾਜ ਸਰਕਾਰ ਤੋਂ ਵਾਧੂ ਸਹਾਇਤਾ ਲਈ $5,000 ਤੱਕ ਅਪਲਾਈ ਕਰਨ ਦੇ ਯੋਗ ਹੋਣਗੇ। ਇਹ ਖਬਰ ਉਦੋਂ ਆਈ ਹੈ ਜਦੋਂ ਤਸਮਾਨੀਆ ਵਿੱਚ 1201 ਨਵੇਂ ਕੇਸਾਂ ਦਾ ਪਤਾ ਲੱਗਿਆ ਹੈ, ਜਿਨ੍ਹਾਂ ਵਿੱਚੋਂ 852 ਸਕਾਰਾਤਮਕ ਰੈਪਿਡ ਐਂਟੀਜਨ ਟੈਸਟ ਤੋਂ ਸਵੈ ਰਿਪੋਰਟ ਕੀਤੇ ਗਏ ਹਨ ਅਤੇ 349 PCR ਤੋਂ ਹਨ। ਰਾਜ ਦੇ ਹਸਪਤਾਲਾਂ ਵਿੱਚ ਵਾਇਰਸ ਕਾਰਨ 10 ਲੋਕ ਇਲਾਜ ਅਧੀਨ ਹਨ, ਪਰ ਕੋਈ ਵੀ ਇੰਟੈਂਸਿਵ ਕੇਅਰ ਵਿੱਚ ਨਹੀਂ ਹੈ। ਪ੍ਰੈਮੀਅਰ ਪੀਟਰ ਗਟਵਿਨ ਦਾ ਕਹਿਣਾ ਹੈ ਕਿ ਜਿਨ੍ਹਾਂ ਕਾਰੋਬਾਰਾਂ ਨੇ ਪਿਛਲੇ ਸਾਲ ਦੇ ਇਸੇ ਮਿਆਦ ਦੇ ਮੁਕਾਬਲੇ 15 ਦਸੰਬਰ ਤੋਂ ਘੱਟੋ ਘੱਟ 30% ਦੀ ਗਿਰਾਵਟ ਦਾ ਅਨੁਭਵ ਕੀਤਾ ਹੈ, ਉਹ ਵਾਧੂ ਸਰਕਾਰੀ ਫੰਡਿੰਗ ਦੇ ਯੋਗ ਹੋਣਗੇ।
The downturn for those businesses may have been caused by loss of staff due to exposure that has affected the business's ability to operate, or loss of business as well due to significantly lower than usual customer demand. Funding of up to $5,000 will be available to eligible businesses depending on their business size, and support of up to $5,000 will also be available for those businesses that experience an unavoidable loss due to spoilage of perishable goods.
ਇਸ ਦੌਰਾਨ ਉੱਤਰ ਪੱਛਮੀ ਤਜ਼ਮਾਨੀਆ ਦੇ ਇੱਕ ਹਸਪਤਾਲ ਵਿੱਚ ਚੋਣਵੀਂ ਸਰਜਰੀ ਅਤੇ ਹੋਰ ਸੇਵਾਵਾਂ ਨੂੰ ਕੋਵਿਡ-19 ਕਾਰਨ ਸਟਾਫ ਦੀ ਘਾਟ ਕਾਰਨ ਘਟਾਇਆ ਜਾ ਰਿਹਾ ਹੈ। ਬਰਨੀ ਦੇ ਨਾਰਥਵੈਸਟ ਰੀਜਨਲ ਹਸਪਤਾਲ ਦੇ 90 ਤੋਂ ਵੱਧ ਸਟਾਫ ਜਾਂ ਤਾਂ ਵਾਇਰਸ ਨਾਲ ਸੰਕਰਮਿਤ ਹਨ ਜਾਂ ਨਜ਼ਦੀਕੀ ਸੰਪਰਕ ਵਜੋਂ ਆਈਸੋਲੇਟ ਕਰਨ ਕਾਰਨ ਕੰਮ ਕਰਨ ਤੋਂ ਅਸਮਰੱਥ ਹਨ। ਦੱਖਣੀ ਆਸਟ੍ਰੇਲੀਆ ਵਿੱਚ ਕੋਵਿਡ-19 ਸੰਕਰਮਣ ਵਿੱਚ ਇੱਕ ਵੱਡਾ ਵਾਧਾ ਦਰਜ ਕੀਤਾ ਗਿਆ ਹੈ, ਕਿਉਂਕਿ ਨਵੀਂ ਮਾਡਲਿੰਗ ਸੁਝਾਅ ਦਿੰਦੀ ਹੈ ਕਿ ਜਦੋਂ ਮੌਜੂਦਾ ਪ੍ਰਕੋਪ ਸਿਖਰ ਤੇ ਪਹੁੰਚੇਗਾ ਤਾਂ ਰਾਜ ਵਿੱਚ ਹਰ ਰੋਜ਼ 10,000 ਕੇਸ ਹੋ ਸਕਦੇ ਹਨ। ਤਾਜ਼ਾ ਰਿਪੋਰਟਿੰਗ ਅਵਧੀ ਵਿੱਚ ਕੁਝ 5,679 ਨਵੀਆਂ ਲਾਗਾਂ ਦਾ ਪਤਾ ਲਗਾਇਆ ਗਿਆ ਹੈ, ਜੋ ਕਿ ਪਿਛਲੇ ਦਿਨ ਦੇ 3,669 ਵੱਧ ਹੈ, ਕਿਉਂਕਿ ਰਾਜ ਦੁਆਰਾ ਜਾਰੀ ਕੀਤੇ ਗਏ ਰੈਪਿਡ ਐਂਟੀਜਨ ਟੈਸਟ ਦੀ ਇੱਕ ਵੱਡੀ ਗਿਣਤੀ ਪਹਿਲੀ ਵਾਰ ਸ਼ਾਮਲ ਕੀਤੀ ਗਈ ਹੈ। ਕੋਵਿਡ-19 ਕਾਰਨ 6 ਹੋਰ ਸਾਊਥ ਆਸਟ੍ਰੇਲੀਅਨਸ ਦੀ ਮੌਤ ਹੋ ਗਈ ਹੈ ਅਤੇ 246 ਲੋਕ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ 20 ਇੰਟੈਂਸਿਵ ਕੇਅਰ ਵਿੱਚ ਹਨ। ਇੱਕ ਤਾਜ਼ਾ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਕੋਵਿਡ-19 ਦੇ ਲੱਛਣ ਲਾਗ ਤੋਂ ਬਾਅਦ ਘੱਟੋ ਘੱਟ 8 ਮਹੀਨਿਆਂ ਤੱਕ ਰਹਿ ਸਕਦੇ ਹਨ। ਯੂਨੀਵਰਸਿਟੀ ਆਫ ਨਿਊ ਸਾਊਥ ਵੇਲ ਸਿਡਨੀ ਦੇ ਕਰਬੀ ਇੰਸਟੀਚਿਊਟ ਦੀ ਖੋਜ ਸੇਂਟ ਵਿਨਸੈਂਟਸ ਹਸਪਤਾਲ ਸਿਡਨੀ ਦੁਆਰਾ 200 ਅਨਵੈਕਸੀਨੇਟਿਡ ਲੋਕਾਂ ਤੋਂ ਲਏ ਗਏ ਨਮੂਨਿਆਂ ਦੀ ਵਰਤੋਂ ਕਰਦੇ ਹੋਏ ਲੰਮੇ ਸਮੇਂ ਤੱਕ ਕੋਵਿਡ ਪੀੜਤਾਂ ਵਿੱਚ ਵਾਇਰਸ ਪ੍ਰਤੀ ਇੱਕ ਮਹੱਤਵਪੂਰਨ ਅਤੇ ਨਿਰੰਤਰ ਸੋਜਸ਼ ਪ੍ਰਤੀਕਿਰਿਆ ਦਰਸਾਉਂਦੀ ਹੈ। ਇਹ ਦਰਸਾਉਂਦੀ ਹੈ ਕਿ 30% ਅਨਵੈਕਸੀਨੇਟਿਡ ਲੋਕ ਜਿਨ੍ਹਾਂ ਨੇ ਕੋਵਿਡ-19 ਦਾ ਸੰਕਰਮਣ ਕੀਤਾ ਹੈ ਅਤੇ ਅਧਿਐਨ ਦਾ ਹਿੱਸਾ ਸਨ, ਲੰਮੇ ਸਮੇਂ ਦੇ ਲੱਛਣਾਂ ਦਾ ਅਨੁਭਵ ਕਰਦੇ ਹਨ। ਅਧਿਐਨ ਦੇ ਭਾਗੀਦਾਰ ਸਾਇਮਨ ਸਟ੍ਰਮ ਦਾ ਕਹਿਣਾ ਹੈ ਕਿ ਉਹ ਖੋਜ ਲਈ ਧੰਨਵਾਦੀ ਹਨ।
A lot of people 8 months later are still asking me how I am, and when I tell them I'm not 100% better, in fact I still have a lot of those issues, they find it very hard to believe. So I think the work that St. Vincent's have done with the research, for me it makes a big difference. I think it validates the fact that 8 months later you can still have symptoms.
ਫੈਡਰਲ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੰਮ ਕਰਨ ਦੀ ਆਗਿਆ ਦੇਣ ਵਾਲੇ ਘੰਟਿਆਂ ਦੀ ਗਿਣਤੀ ਤੇ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ, ਕਿਉਂਕਿ ਨਵੀਨਤਮ ਕੋਵਿਡ-19 ਲਹਿਰ ਦੌਰਾਨ ਸਟਾਫ ਦੀ ਘਾਟ ਨੇ ਉਦਯੋਗਾਂ ਨੂੰ ਪ੍ਰਭਾਵਿਤ ਕੀਤਾ ਹੈ। ਸੈਰ ਸਪਾਟਾ ਅਤੇ ਪ੍ਰਾਹੁਣਚਾਰੀ ਉਦਯੋਗ ਵਿੱਚ ਕੰਮ ਕਰਨ ਵਾਲੇ ਵਿਦਿਆਰਥੀ ਵੀਜ਼ਾ ਧਾਰਕਾਂ ਲਈ ਘੰਟਿਆਂ ਦੀ ਸੀਮਾ ਪਿਛਲੇ ਸਾਲ ਮਈ ਵਿੱਚ ਹੀ ਹਟਾ ਦਿੱਤੀ ਗਈ ਸੀ, ਪਰ ਦੂਜੇ ਸੈਕਟਰਾਂ ਵਿੱਚ ਕੰਮ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਅਜੇ ਵੀ ਇਸ ਹਫ਼ਤੇ ਤੱਕ ਪ੍ਰਤੀ ਪੰਦਰਵਾੜੇ 40 ਘੰਟਿਆਂ ਦੀ ਸੀਮਾ ਦੇ ਅਧੀਨ ਸਨ। ਕਾਉਂਸਲ ਆਫ਼ ਇੰਟਰਨੈਸ਼ਨਲ ਸਟੂਡੈਂਟਸ ਆਸਟ੍ਰੇਲੀਆ ਦੇ ਪ੍ਰਧਾਨ ਔਸਕਰ ਜ਼ੀ ਸ਼ਾਓਂਗ ਦਾ ਕਹਿਣਾ ਹੈ ਕਿ ਹਾਲਾਂਕਿ ਉਹ ਤਬਦੀਲੀ ਦਾ ਸਵਾਗਤ ਕਰਦੇ ਹਨ, ਪਰ ਉਹ ਚਿੰਤਤ ਹਨ ਕਿ ਇਹ ਕੁਝ ਲੋਕਾਂ ਦੀ ਪੜ੍ਹਾਈ ਤੇ ਅਸਰ ਪਾ ਸਕਦਾ ਹੈ।
One thing that we are currently doing sort of reminding students to say, hey, it's great that you have this. We've been talking to the federal government about this for ages, but at the same time, we do need to be aware of the obligations of them as a student. Assignment deadline is not going to change just because you're working.
ਸੰਯੁਕਤ ਰਾਜ ਅਮਰੀਕਾ ਦੇ ਵਿਗਿਆਨੀਆਂ ਨੇ ਪੁਸ਼ਟੀ ਕੀਤੀ ਹੈ ਕਿ 2021 ਰਿਕਾਰਡ ਤੇ 6ਵਾਂ ਸਭ ਤੋਂ ਗਰਮ ਸਾਲ ਸੀ। ਪੁਲਾੜ ਏਜੰਸੀ ਨਾਸਾ ਅਤੇ ਨੈਸ਼ਨਲ ਓਸ਼ੀਆਨਿਕ ਐਂਡ ਐਟਮੋਸਫੀਅਰਿਕ ਐਡਮਿਨਿਸਟ੍ਰੇਸ਼ਨ ਨੇ ਇਹ ਸਿੱਟਾ ਕੱਢਣ ਲਈ ਆਪਣੇ ਖੁਦ ਦੇ ਡਾਟਾ ਸੈੱਟਸ ਦੀ ਵਰਤੋਂ ਕੀਤੀ ਹੈ। ਇਹ ਖ਼ਬਰ ਉਦੋਂ ਆਈ ਹੈ ਜਦੋਂ ਆਸਟ੍ਰੇਲੀਆਈ ਕਸਬੇ ਔਨਸਲੋ ਨੇ ਰਿਕਾਰਡ ਤੇ ਦੇਸ਼ ਦਾ ਸਭ ਤੋਂ ਗਰਮ ਦਿਨ ਦੇਖਿਆ ਹੈ, ਜਦੋਂ ਤਾਪਮਾਨ 50.7 ਡਿਗਰੀ ਤੱਕ ਪਹੁੰਚ ਗਿਆ। ਕਲਾਈਮੇਟ ਕਾਉਂਸਲ ਦੇ ਪ੍ਰੋਫੈਸਰ ਲੈਜ਼ਲੀ ਹਿਊਜ਼ ਦਾ ਕਹਿਣਾ ਹੈ ਕਿ ਇਹ ਅੰਕੜੇ ਦੁਨੀਆ ਭਰ ਵਿੱਚ ਵੱਧ ਰਹੇ ਤਾਪਮਾਨ ਦੇ ਲੰਮੇ ਸਮੇਂ ਦੇ ਰੁਝਾਨ ਅਤੇ ਕਮਜ਼ੋਰ ਭਾਈਚਾਰਿਆਂ ਤੇ ਉਹਨਾਂ ਦੇ ਪ੍ਰਭਾਵ ਨੂੰ ਮਜ਼ਬੂਤ ਕਰਦੇ ਹਨ।
The sorts of conditions that we're seeing in Western Australia right now are very indicative of the sorts of extreme temperatures that many of our remote Indigenous communities will be suffering and will continue to suffer. And of course, it's many of those communities that are least able to cope because many people, you know, cannot afford or don't have the sorts of housing with air conditioning to reduce those risks.
ਤੇ ਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਇਮੀਗ੍ਰੇਸ਼ਨ ਮੰਤਰੀ ਐਲੈਕਸ ਹੌਕ ਨੇ ਆਪਣੀਆਂ ਅਖਤਿਆਰੀ ਸ਼ਕਤੀਆਂ ਦੀ ਵਰਤੋਂ ਕਰਕੇ ਟੈਨਿਸ ਸਟਾਰ ਦਾ ਆਸਟ੍ਰੇਲੀਅਨ ਵੀਜ਼ਾ ਦੂਜੀ ਵਾਰ ਰੱਦ ਕਰ ਦਿੱਤਾ ਹੈ, ਜਿਸ ਕਾਰਨ ਨੋਵੈਕ ਜੋਕੋਵਿਚ ਨੂੰ ਡਿਪੂਟੇਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫੈਡਰਲ ਸਰਕਿਟ ਕੋਰਟ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਪ੍ਰਕਿਰਿਆਤਮਕ ਨਿਰਪੱਖਤਾ ਦੇ ਆਧਾਰ 'ਤੇ ਪੁਰਸ਼ਾਂ ਦੇ ਵਿਸ਼ਵ ਨੰਬਰ 1 ਦੇ ਵੀਜ਼ੇ ਨੂੰ ਰੱਦ ਕਰਨ ਦੇ ਫੈਸਲੇ ਨੂੰ ਨਕਾਰ ਦਿੱਤਾ ਸੀ। ਸ਼੍ਰੀਮਾਨ ਹੌਕ ਨੇ ਕਿਹਾ ਹੈ ਕਿ ਉਨ੍ਹਾਂ ਨੇ ਨਿੱਜੀ ਤੌਰ 'ਤੇ ਸਰਬੀਅਨ ਦੇ ਵੀਜ਼ੇ ਨੂੰ ਰੱਦ ਕਰਨ ਦਾ ਫੈਸਲਾ ਸਿਹਤ ਅਤੇ ਚੰਗੀ ਵਿਵਸਥਾ ਦੇ ਆਧਾਰ 'ਤੇ ਕੀਤਾ ਹੈ, ਕਿਉਂਕਿ ਅਜਿਹਾ ਕਰਨਾ ਜਨਤਕ ਹਿੱਤ ਵਿੱਚ ਸੀ। ਲੇਬਰ ਦੇ ਬੁਲਾਰੇ ਮਾਰਕ ਬਟਲਰ ਨੇ ਕਿਹਾ ਕਿ ਮਾਮਲੇ ਨੂੰ ਬਿਹਤਰ ਤਰੀਕੇ ਨਾਲ ਨਜਿੱਠਿਆ ਜਾਣਾ ਚਾਹੀਦਾ ਸੀ।
Mr. Djokovic with a visa back in November, many, many weeks ago, knowing that he was coming to Australia for a very high-profile event, one of the most high-profile events held in Australia, and knowing that there were very significant question marks, at the very least, over whether he was double-vaccinated.
Djokovic ਸੋਮਵਾਰ ਤੋਂ ਮੈਲਬਨ ਵਿੱਚ ਆਸਟ੍ਰੇਲੀਅਨ ਓਪਨ ਵਿੱਚ ਹਿੱਸਾ ਲੈਣ ਵਾਲਾ ਸੀ। ਉਸ ਵੱਲੋਂ ਰੱਦ ਕੀਤੇ ਵੀਜ਼ੇ ਨੂੰ ਅਦਾਲਤ ਵਿੱਚ ਚੁਣੌਤੀ ਦੇਣ ਦੀ ਉਮੀਦ ਕੀਤੀ ਜਾ ਰਹੀ ਹੈ। ਜੇਕਰ ਉਹ ਅਸਫਲ ਰਹਿੰਦਾ ਹੈ ਤਾਂ ਉਸ ਨੂੰ 3 ਸਾਲਾਂ ਤੱਕ ਆਫਸ਼ੋਰ ਰਹਿੰਦੇ ਹੋਏ ਕੁਝ ਹਾਲਾਤਾਂ ਨੂੰ ਛੱਡ ਕੇ ਵੀਜ਼ਾ ਨਹੀਂ ਦਿੱਤਾ ਜਾਵੇਗਾ। ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 73 ਸੈਂਟ ਦੇ ਬਰਾਬਰ, ਭਾਰਤ ਦੇ 53.96 ਰੁਪਏ ਦੇ ਬਰਾਬਰ ਤੇ ਪਾਕਿਸਤਾਨ ਦੇ 128.35 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਧੁੱਪ ਨਿਕਲੀ ਰਹੇਗੀ, ਤਾਪਮਾਨ 27 ਡਿਗਰੀ। ਐਡਲੇਡ ਬੱਦਲ ਸਾਫ਼ ਹੁੰਦੇ ਹੋਏ, ਤਾਪਮਾਨ 28 ਡਿਗਰੀ। ਮੈਲਬਨ ਹਲਕਾ ਮੀਂਹ, ਤਾਪਮਾਨ 25 ਡਿਗਰੀ। ਹੋਬਾਰਟ 1-2 ਮੀਂਹ, ਤਾਪਮਾਨ 26 ਡਿਗਰੀ। ਕੈਨਬਰਾ ਤੇ ਸਿਡਨੀ ਮੀਂਹ ਤੇ ਸੰਭਾਵਿਤ ਤੂਫਾਨ, ਤਾਪਮਾਨ ਕ੍ਰਮਵਾਰ 29 ਤੇ 30 ਡਿਗਰੀ। ਬ੍ਰਿਸਬਨ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 31 ਡਿਗਰੀ। ਕੇਨਸ ਕੁਝ ਬੱਦਲਵਾਈ ਰਹੇਗੀ, ਤਾਪਮਾਨ 33 ਡਿਗਰੀ। ਤੇ ਡਾਰਵਿਨ ਮੀਂਹ ਨਾਲ ਸੰਭਾਵਿਤ ਤੂਫਾਨ, ਤਾਪਮਾਨ 32 ਡਿਗਰੀ। ਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।